ਵਾਰ ਚੌਥਵੀਂ ਪੌੜੀ ਨੌਵੀਂ ਦੇ ਵਿੱਚ ਅੰਮ੍ਰਿਤ ਬਚਨ ਉਚਾਰਨ ਕੀਤੇ। ਅੰਨੈ ਚੰਦ ਨਾ ਦਿਸਈ ਜਗ ਜੋਤ ਸਬਾਈ, ਬੋਲਾ ਰਾਗ ਨਾ ਸਮਝਈ ਕਿਹੋ ਘਟ ਨਾ ਜਾਈ। ਵਾਸ ਨ ਆਵੈ ਗੁਣ ਗੁਣ ਪਰਮਲ ਮਹਿਕਾਈ, ਗੁੰਗੈ ਜੀਵ ਨ ਉਗੜੈ ਸਭ ਸ਼ਬਦ ਸੁਹਾਈ। ਸਤਿਗੁਰ ਸਾਗਰ ਸੇਵਕੈ ਨਿਧ ਸਭ ਨ ਪਾਈ, ਬੇਮੁਖ ਹੱਥ ਕਕੂਟਿਆ ਤਿਸ ਦੋਸ਼ ਕਮਾਈ। ਬੇਮੁਖ ਹੱਥ ਕਕੂਟਿਆ ਤਿਸ ਦੋਸ਼ ਕਮਾਈ। ਕਹਿਣ ਲੱਗੇ ਅੰਨੇ ਚੰਦ ਨਾ ਦਿਸਈ ਜਗ ਜੋਤ ਸਬਾਈ। ਜਿਹੜਾ ਅੰਨਾ ਬੰਦਾ ਆ, ਭਾਵ ਜਿਸ ਨੂੰ ਪਰਮੇਸ਼ਰ ਨੇ ਕੁਦਰਤੀ ਤੌਰ ਤੇ ਦੁਨੀਆਂ ਨੂੰ ਵੇਖਣ ਵਾਲੀਆਂ ਅੱਖਾਂ ਨਹੀਂ ਦਿੱਤੀਆਂ, ਉਹਨੂੰ ਚੰਦਰਮਾ ਦਿਸਦਾ ਨਹੀਂ। ਅੰਨੇ ਚੰਦ ਨਾ ਦਿਸਈ, ਕਹਿੰਦੇ ਅੰਨੇ ਬੰਦੇ ਨੂੰ ਚੰਦਰਮਾ ਦਿਸਦਾ ਨਹੀਂ। ਜਗ ਜੋਤ ਸਬਾਈ, ਪਰ ਜਗਤ ਵਿਖੇ ਤੇ ਉਹਦੀ ਜੋਤ ਸਾਰੇ ਪਾਸੇ ਆਈ ਹੋਈ ਹੈ। ਚੰਦਰਮਾ ਦੀ ਚਾਨਣੀ ਜਗਤ ਦੇ ਵਿੱਚ ਧਰਤੀ ਦੇ ਉੱਤੇ ਆਈ ਹੋਈ ਹੈ, ਪਰ ਅੰਨੇ ਬੰਦੇ ਦੇ ਪਾਸ ਅੱਖਾਂ ਨਹੀਂ, ਇਸ ਕਰਕੇ ਉਹਨੂੰ ਚੰਦਰਮਾ ਦੀ ਚਾਨਣੀ ਨਹੀਂ ਦਿਸਦੀ, ਚੰਦਰਮਾ ਨਜ਼ਰ ਨਹੀਂ ਆਉਂਦਾ। ਬੋਲਾ ਰਾਗ ਨਾ ਸਮਝਈ ਕਿਹੋ ਘਟ ਨਾ ਜਾਈ। ਜਿਹੜਾ ਬੋਲਾ ਬੰਦਾ, ਉਹਨੂੰ ਰਾਗ ਦੀ ਕੋਈ ਸਮਝ ਨਹੀਂ ਆਉਂਦੀ। ਕੋਈ ਉਹਦੇ ਅੱਗੇ ਰਾਗ ਗਾਓ, ਕੋਈ ਰੀਤ ਬੰਦਿਸ਼ ਗਾਓ, ਉਹਨੂੰ ਕੱਖ ਨਹੀਂ ਪਤਾ। ਤਾਂ ਕਹਿਣ ਲੱਗੇ ਜੇ ਉਹਨੂੰ ਰਾਗ ਸਮਝ ਨਹੀਂ ਆਉਂਦਾ ਬੋਲੇ ਬੰਦੇ ਨੂੰ, ਤਾਂ ਰਾਗ ਦਾ ਤਾਂ ਨਹੀਂ ਕੁਝ ਘਟ ਜਾਂਦਾ, ਰਾਗ ਤੇ ਉੱਥੇ ਦਾ ਉੱਥੇ ਹੀ ਖੜਾ ਨਾ। ਜੇ ਚੰਦਰਮਾ ਅੰਨੇ ਬੰਦੇ ਨੂੰ ਨਜ਼ਰ ਨਹੀਂ ਆਉਂਦਾ ਤੇ ਚੰਦਰਮਾ ਦਾ ਤਾਂ ਨਹੀਂ ਕੁਝ ਘਟ ਗਿਆ, ਅੰਨਾ ਬੰਦਾ ਆ ਕੇ ਚੰਦਰਮਾ ਹੀ ਨਹੀਂ ਚੜਿਆ, ਤਾਂ ਇਸਦਾ ਮਤਲਬ ਇਹ ਥੋੜੀ ਵੀ ਚੰਦਰਮਾ ਦਾ ਕੁਝ ਘਟ ਜਾਏਗਾ। ਬੋਲੇ ਬੰਦੇ ਨੂੰ ਰਾਗ ਸਮਝ ਨਹੀਂ ਆਉਂਦਾ, ਸੁਣਦਾ ਨਹੀਂ, ਤੇ ਬੋਲਾ ਬੰਦਾ ਰਾਗ ਦੀ ਕੋਈ ਨਿੰਦਿਆ ਕਰੀ ਜਾਏ ਤੇ ਇਹਦਾ ਮਤਲਬ ਇਹ ਨਹੀਂ ਵੀ ਰਾਗ ਦਾ ਕੁਝ ਘਟ ਜਾਏਗਾ, ਰਾਗ ਦੀ ਵਡਿਆਈ ਓਨੀ ਰਹਿਣੀ। ਵਾਸ ਨਾ ਆਵੇ ਗੁਣ ਗੁਣੈ ਪਰਮਲ ਮਹਿਕਾਈ, ਜਿਹੜੇ ਬੰਦੇ ਨੂੰ ਨੱਕ ਰਾਹੀਂ ਕੋਈ ਸੁਗੰਧ ਦੁਰਗੰਧ ਨਹੀਂ ਆਉਂਦੀ, ਉਹਨੂੰ ਗੁਣਗੁਣਾ ਕਹਿੰਦੇ ਬੰਦੇ ਨੂੰ। ਜਿਸ ਤਰ੍ਹਾਂ ਜਿਹੜਾ ਬੰਦਾ ਸੁਣਦਾ ਨਹੀਂ ਨਾ ਕੰਨਾਂ ਤੋਂ, ਉਸ ਨੂੰ ਬੋਲਾ ਆਖਦੇ ਨੇ। ਜਿਹੜਾ ਜ਼ਬਾਨ ਤੋਂ ਬੋਲ ਨਹੀਂ ਸਕਦਾ, ਉਸ ਨੂੰ ਗੂੰਗਾ ਆਖਦੇ ਨੇ। ਜਿਸ ਤਰ੍ਹਾਂ ਕੋਈ ਬੰਦਾ ਅੱਖਾਂ ਤੋਂ ਵੇਖ ਨਹੀਂ ਸਕਦਾ, ਉਹਨੂੰ ਅੰਨਾ ਆਖਦੇ ਨੇ। ਇੱਦਾਂ ਜਿਹੜਾ ਬੰਦਾ ਨੱਕ ਰਾਹੀਂ ਸੁਗੰਧੀ ਨਹੀਂ ਲੈ ਸਕਦਾ, ਦੁਰਗੰਧ ਨਹੀਂ ਲੈ ਸਕਦਾ, ਉਹਨੂੰ ਗੁਣਗੁਣਾ ਕਹਿੰਦੇ। ਭਾਈ ਗੁਰਦਾਸ ਜੀ ਕਹਿੰਦੇ ਵਾਸ ਨਾ ਆਵੇ ਗੁਣ ਗੁਣੈ ਪਰਮਲ ਮਹਿਕਾਈ, ਜਿਹੜੇ ਬੰਦੇ ਦੀ ਸੁੰਘਣ ਸ਼ਕਤੀ ਭਾਵ ਕੰਮ ਨਹੀਂ ਕਰਦੀ, ਉਹਨੂੰ ਕੋਈ ਸੁਗੰਧ ਆਦਿਕ ਨਹੀਂ ਆਉਂਦੀ, ਪਰ ਚੰਦਨ ਤਾਂ ਮਹਿਕ ਹੀ ਰਿਹਾ ਨਾ, ਚੰਦਨ ਦੀ ਸੁਗੰਧੀ ਤੇ ਆ ਹੀ ਰਹੀ ਹੈ ਨਾ। ਇਹ ਵੱਖਰੀ ਗੱਲ ਹੈ ਵੀ ਉਸ ਬੰਦੇ ਨੂੰ ਨਹੀਂ ਆਉਂਦੀ, ਪਰ ਇੱਦਾਂ ਕਰਨ ਨਾਲ ਹੁਣ ਚੰਦਨ ਦੀ ਵਾਸ਼ਨਾ, ਚੰਦਨ ਦੀ ਸੁਗੰਧੀ ਜਾਂ ਉਹਦੀ ਕਦਰ ਤਾਂ ਨਹੀਂ ਨਾ ਘੱਟ ਜਾਂਦੀ। ਪਰਮੇਸ਼ਰ ਦੇ ਨਾਮ ਦੀ ਕਿਸੇ ਨੂੰ ਸੁਗੰਧੀ ਨਾ ਆਉਂਦੀ ਹੋਵੇ ਬੇਮੁੱਖ ਬੰਦੇ ਨੂੰ, ਪਰਮੇਸ਼ਰ ਦੀ ਸਿਫਤ ਸਲਾਹ ਕੋਈ ਬੰਦਾ ਨਾ ਸੁਣਦਾ ਹੋਵੇ, ਕਿ ਕੋਈ ਬੰਦਾ ਗੁਰੂ ਦਾ ਦਰਸ਼ਨ ਨਾ ਕਰਦਾ ਹੋਵੇ, ਗੁਰੂ ਦਾ ਦੀਦਾਰ ਤੇ ਗੁਰੂ ਦੇ ਦਰਸ਼ਨਾਂ ਦੀ ਮਹਿਮਾ ਵੀ ਓਨੀ ਰਹਿਣੀ ਹੈ, ਗੁਰੂ ਦੇ ਨਾਮ ਸੁਣਨ ਦੀ ਵਡਿਆਈ ਵੀ ਓਨੀ ਰਹਿਣੀ, ਕੋਈ ਸੁਣੇ ਭਾਵੇਂ ਨਾ ਸੁਣੇ, ਤੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਆ ਕੇ ਕੋਈ ਨਾਮ ਸਿਮਰਨ ਦਾ ਆਨੰਦ ਤੇ ਰਸ ਨਾ ਮਾਣੇ, ਸੁਗੰਧੀਆਂ ਨਾ ਲਵੇ ਗੁਰ ਸ਼ਬਦ ਦੀਆਂ, ਤੇ ਗੁਰੂ ਦੇ ਸ਼ਬਦ ਦੀ ਸੁਗੰਧੀ ਘੱਟ ਨਹੀਂ ਜਾਂਦੀ, ਗੁਰੂ ਨੂੰ ਕੋਈ ਫਰਕ ਨਹੀਂ। ਮਨਮੁੱਖ ਬੰਦਾ, ਬੇਮੁੱਖ ਬੰਦੇ ਨੂੰ ਆਨੰਦ ਭਾਵੇਂ ਨਹੀਂ ਆਉਂਦਾ, ਪਰ ਜਿਹੜੇ ਰੱਬ ਦੇ ਪਿਆਰੇ ਉੱਦਾਂ ਹੀ ਖੁਸ਼ੀਆਂ ਤੇ ਖੇੜੇ ਸਤਿਗੁਰੂ ਦੇ ਚਰਨਾਂ 'ਚ ਮਾਣਦੇ ਆ, ਤੇ ਗੁਰੂ ਦੀ ਵਡਿਆਈ ਓਡੀ ਦੀ ਓਡੀ ਹੈ। ਫਿਰ ਕਹਿੰਦੇ ਗੁੰਗੈ ਜੀਭ ਨਾ ਉਗੜੈ ਸਭ ਸ਼ਬਦ ਸੁਹਾਈ। ਗੁੰਗੇ ਦੀ ਜੀਭ ਨਾ ਉਗੜੈ ਦਾ ਭਾਵ ਵੀ ਉਗੜਦੀ ਨਹੀਂ, ਖੁੱਲਦੀ ਨਹੀਂ, ਬੋਲਦੀ ਨਹੀਂ ਗੀ। ਸਭ ਸ਼ਬਦ ਸੁਹਾਈ, ਸ਼ਬਦ ਤਾਂ ਸਾਰੀਆਂ ਥਾਵਾਂ ਤੇ ਸੁਭਾਏਮਾਨ ਹੈ, ਸ਼ਬਦ ਦੀ ਵਡਿਆਈ ਥੋੜੀ ਘੱਟ ਗਈ ਜੇ ਗੂੰਗਾ ਬੰਦਾ ਨਹੀਂ ਗਾ ਸਕਦਾ ਸ਼ਬਦ। ਜੇ ਕੋਈ ਬੇਮੁੱਖ ਬੰਦਾ ਰਸਨਾ ਤੋਂ ਨਾਮ ਨਹੀਂ ਜਪਦਾ, ਜਾਂ ਅੱਜ ਲੋਕ ਕਹਿ ਰਹੇ ਨਾਮ ਜਪਣ ਦੀ ਨਹੀਂ ਲੋੜ, ਸਿਮਰਨ ਕਰਨ ਦੀ ਕੋਈ ਨਹੀਂ ਦੀ ਲੋੜ, ਅਸੀਂ ਕਹਿਣ ਲੱਗ ਪਏ ਅੱਜ ਨਾਮ ਸਿਮਰਨ ਨਾਲੋਂ, ਅਸੀਂ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਬਹਿ ਕੇ ਵੀ ਅੱਜ ਤੋੜਨ ਲੱਗ ਪਏ ਨਾਮ ਸਿਮਰਨ ਨਾਲੋਂ, ਕਿ ਕੋਈ ਲੋੜ ਨਹੀਂ ਨਾਮ ਜਪਣ ਦੀ, ਵਾਹਿਗੁਰੂ ਵਾਹਿਗੁਰੂ ਕਰਨ ਦੀ। ਪਰ ਕਹਿੰਦੇ ਭਾਈ ਗੁਰਦਾਸ, ਕੋਈ ਗੂੰਗਾ ਬੰਦਾ ਸ਼ਬਦ ਨਾ ਪੜ੍ਹੇ ਗਾਵੇ, ਸ਼ਬਦ ਦੀ ਵਡਿਆਈ ਥੋੜੀ ਘੱਟ ਜਾਣੀ। ਕੋਈ ਨਾਮ ਜਪੇ, ਕੋਈ ਨਾਮ ਸਿਮਰਨ ਵਾਲੇ ਪਾਸਿਓਂ ਰੋਕੇ, ਨਾਮ ਦੀ ਵਡਿਆਈ ਓਨੀ ਰਹਿਣੀ ਹੈ। ਜਿਹੜੇ ਜਪਣਗੇ ਉਹਨਾਂ ਨੂੰ ਲਾਭ ਹੈ, ਜਿਹੜੇ ਸਿਮਰਨ ਕਰਨਗੇ ਉਹਨਾਂ ਨੂੰ ਫਾਇਦਾ, ਉਹਨਾਂ ਦਾ ਜੀਵਨ ਸਵਰੇਗਾ। ਪਰ ਕਿਸੇ ਦੇ ਕਹਿਣ ਨਾਲ ਵੀ ਨਾਮ ਜਪਣ ਦੀ ਨਹੀਂ ਲੋੜ, ਜਾਂ ਕੋਈ ਇਹ ਵੀ ਕਹੀ ਜਾਵੇ ਤੇ ਕੋਈ ਦੂਸਰਾ ਜਪੇ ਨਾ, ਕਿ ਨਾਮ ਨਾ ਜਪੇ, ਨਾਮ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ, ਰੱਬ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ, ਗੁਰੂ ਦੀ ਵਡਿਆਈ ਚ ਕੋਈ ਘਾਟਾ ਨਹੀਂ ਪੈਣਾ ਇਹਦੇ ਨਾਲ। ਇਸ ਲਈ ਪ੍ਰਭੂ ਦੇ ਨਾਮ ਦੀ ਵਡਿਆਈ ਓਡੀ ਦੀ ਓਡੀ ਰਹਿਣੀ ਹੈ, ਵੱਡਾ ਨਾ ਹੋਵੇ ਘਾਟ ਨਾ ਜਾਏ। ਸਾਡੇ ਵੱਡਾ ਵੱਡਾ ਕਹਿਣ ਨਾਲ ਰੱਬ ਨੇ ਹੋਰ ਵੱਡਾ ਨਹੀਂ ਹੋਣਾ, ਤੇ ਸਾਡੇ ਛੋਟਾ ਛੋਟਾ ਕਹਿਣ ਨਾਲ ਰੱਬ ਨੇ ਛੋਟਾ ਨਹੀਂ ਹੋ ਜਾਣਾ ਕਿਤੇ। ਉਹ ਜਿੱਡਾ ਹੈ ਉਹਨੇ ਓਡਾ ਹੀ ਰਹਿਣਾ। ਅਸੀਂ ਨਾਮ ਇਸ ਕਰਕੇ ਜਪਣਾ, ਅਸੀਂ ਸਿਮਰਨ ਇਸ ਕਰਕੇ ਕਰਨਾ ਕਿ ਸਾਨੂੰ ਜ਼ਿੰਦਗੀ ਸਿਮਰਨ ਕਰਨ ਵਾਸਤੇ, ਬੰਦਗੀ ਕਰਨ ਵਾਸਤੇ, ਬਾਣੀ ਪੜ੍ਹਨ ਵਾਸਤੇ ਮਿਲੀ ਆ। ਅਸੀਂ ਇਸ ਕਰਕੇ ਜਪਣਾ, ਸਾਡਾ ਜੀਵਨ ਸਵਰ ਗਏ, ਅਸੀਂ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਚੁੱਕੇ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤਿਗੁਰ ਸਾਗਰ ਸੇਵਕੈ ਨਿਧ ਸਭਨਾ ਪਾਈ। ਹਾਂ, ਬੜੀ ਤੱਤ ਦੀ ਗੱਲ ਕੀਤੀ। ਕਹਿੰਦੇ ਸਭਨਾ ਸ਼ਰਧਾਲੂਆਂ ਨੇ, ਪਿਆਰ ਵਾਲੇ ਗੁਰਸਿੱਖ ਗੁਰਮੁਖਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਗੁਰੂ ਸਮੁੰਦਰ ਨੂੰ ਸੇਵਿਆ, ਗੁਰੂ ਸਮੁੰਦਰ ਦੇ ਚਰਨਾਂ ਨਾਲ ਜੁੜੇ, ਗੁਰੂ ਦੇ ਕੋਲੋਂ ਸੰਪਦਾ ਨਾਮ ਸਿਮਰਨ ਦਾ ਸਰਮਾਇਆ ਪ੍ਰਾਪਤ ਕੀਤਾ, ਤੇ ਗੁਰੂ ਸਮੁੰਦਰ ਦੇ ਚਰਨਾਂ ਨਾਲ ਜੁੜ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੇ ਕੀਮਤੀ ਮੋਤੀ ਗੁਰੂ ਸਮੁੰਦਰ ਵਿੱਚੋਂ ਲੱਭ ਲਏ। ਗੁਰਮੁਖ ਜਨਾਂ ਨੇ, ਸਤ ਸੰਗੀ ਜਨਾਂ ਨੇ, ਬੇਮੁੱਖ ਬੰਦੇ ਟੀਕਾ ਟਿੱਪਣੀ ਕਰਨ ਵਾਲੇ ਖਾਲੀ ਰਹਿ ਗਏ। ਬੇਮੁੱਖ ਹੱਥ ਘੂਟਿਆ ਇਸ ਦੋਸ਼ ਕਮਾਈ। ਹੁਣ ਗੁਰਮੁਖ ਜਨਾਂ ਨੂੰ ਦੱਸਿਆ ਨਾ ਕਿ ਗੁਰਮੁਖ ਜਨਾਂ ਨੇ ਸਤਿਗੁਰੂ ਸਾਗਰ ਨਾਲ ਸਾਂਝ ਪਾ ਲਈ, ਸਮੁੰਦਰ ਨਾਲ, ਤੇ ਕੀਮਤੀ ਖਜ਼ਾਨੇ ਤੇ ਗੁਰੂ ਕੋਲੋਂ ਭੰਡਾਰੇ ਉਹਨਾਂ ਨੇ, ਲੋਕ ਪ੍ਰਲੋਕ ਦੇ ਸੁੱਖ ਤੇ ਸ਼ੁਭ ਗੁਣ ਪ੍ਰਾਪਤ ਕਰ ਲਏ। ਪਰ ਅਖੀਰਲੀ ਪੰਕਤੀ 'ਚ ਕਹਿੰਦੇ ਬੇਮੁੱਖ ਹੱਥ ਘੂਟਿਆ। ਬੇਮੁੱਖ ਬੰਦੇ ਜਿਹੜੇ, ਉਹਨਾਂ ਦੇ ਹੱਥ ਭੋਗੇ ਹੀ ਲੱਗੇ, ਭੋਗੇ। ਆ ਦੇਖਿਆ ਹੋਏਗਾ ਨਾ ਕਦੇ ਸਮੁੰਦਰ, ਨਦੀਆਂ, ਦਰਿਆਵਾਂ ਦੇ ਕੰਢਿਆਂ ਤੇ ਜਾ ਕੇ ਵੇਖੋ, ਬਾਹਰ ਨੂੰ ਜਿਹੜੀਆਂ ਛੱਲਾਂ ਆਉਂਦੀਆਂ ਨਾ ਪਾਣੀ ਦੀਆਂ, ਉਹਦੇ ਨਾਲ ਨਿੱਕੇ ਨਿੱਕੇ ਘੋਗੇ ਜੇ ਬਾਹਰ ਡਿੱਗ ਆਉਂਦੇ ਆ। ਉਹਨਾਂ ਦੀ ਸ਼ੇਪ ਜਿਹੜੀ ਹੁੰਦੀ ਉਹ ਸੰਖ ਵਰਗੀ ਹੁੰਦੀ ਹੈ ਚਿੱਟੇ ਜੇ, ਤੇ ਉਹਨਾਂ ਨੂੰ ਕਹਿੰਦੇ ਘੋਗੇ ਆ, ਕਿਸੇ ਕੰਮ ਨਹੀਂ ਆਉਂਦੇ, ਕਿਤੇ ਚੁਆਨੀ ਦੇ ਵੀ ਨਹੀਂ ਗਏ ਉਹ, ਐਵੇਂ ਵਿਅਰਥ। ਕਹਿੰਦੇ ਜਿਹੜੇ ਗੁਰਮੁਖ ਜਾਣੇ ਨਾ, ਗੁਰਸਿੱਖ ਗੁਰੂ ਪਿਆਰੇ, ਉਹ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਸਾਗਰ ਨਾਲ, ਗੁਰੂ ਸਮੁੰਦਰ ਨਾਲ ਸਾਂਝ ਪਾ ਲੈਂਦੇ ਨੇ, ਤੇ ਸ਼ੁਭ ਗੁਣਾਂ ਦੇ ਮਾਣਕ ਮੋਤੀ ਹੀਰੇ ਜਵਾਹਰਾਤ ਗੁਰੂ ਸਮੁੰਦਰ ਦੇ ਵਿੱਚੋਂ ਲੱਭ ਲੈਂਦੇ, ਚੁੱਭੀਆਂ ਮਾਰ ਮਾਰ ਕੇ ਸੁਰਤ ਦੀਆਂ ਚੁੱਭੀਆਂ ਦੁਆਰ। ਤੇ ਜਿਹੜੇ ਬੇਮੁੱਖ ਆ, ਕਹਿੰਦੇ ਬੇਮੁੱਖ ਹੱਥ ਘੂਟਿਆ। ਬੇਮੁੱਖਾਂ ਦੇ ਹੱਥੋਂ ਭੋਗੇ ਹੀ ਲੱਗੇ ਜਿਹੜੇ ਬਾਹਰ ਉਦਾਂ ਡਿੱਗ ਡੁੱਗ ਪੈਂਦੇ ਛੋਟੇ ਛੋਟੇ, ਭਾਵ ਕੁਛ ਵੀ ਨਹੀਂ ਉਹਨਾਂ ਦੇ ਕੋਲ, ਵਿਸ਼ਿਆਂ ਵਿਕਾਰਾਂ ਦੇ ਵਿੱਚ ਹੀ ਬੇਮੁੱਖ ਬੰਦਾ ਗਲਤਾਨ ਰਿਹਾ। ਇਸ ਦੋਸ਼ ਕਮਾਈ, ਕਹਿੰਦੇ ਉਸ ਦਾ ਆਪਣਾ ਹੀ ਦੋਸ਼ ਆ, ਉਹਦੀ ਆਪਣੀ ਕਮਾਈ ਨੂੰ ਦੋਸ਼ ਆ। ਕਿਹੜੀ ਕਮਾਈ? ਵਿਸ਼ਿਆਂ ਵਿਕਾਰਾਂ ਦੀ ਹੀ ਕਮਾਈ ਕਰਦਾ ਰਿਹਾ। ਸਤਿਗੁਰੂ ਸਮੁੰਦਰ ਵੱਤ ਸੀ, ਸਤਿਗੁਰੂ ਗੈਰ ਗੰਭੀਰ ਤੇ ਪਰਉਪਕਾਰੀ ਆ ਮੇਰਾ ਦਾਤਾ। ਉਹਨੇ ਪਰਉਪਕਾਰੀ ਤੇ ਬਖਸ਼ਿਸ਼ਾਂ ਦੇ ਭੰਡਾਰੇ ਸਤਿਗੁਰ ਦੇ ਚਰਨਾਂ ਨਾਲ ਸਾਂਝ ਨਹੀਂ ਪਾਈ ਬੇਮੁੱਖ ਬੰਦੇ ਨੇ। ਇਸ ਲਈ ਉਹ ਸੰਸਾਰ ਜਗਤ ਵਿੱਚ ਠੋਕਰਾਂ ਹੀ ਖਾਂਦਾ ਰਿਹਾ ਤੇ ਵਿਸ਼ਿਆਂ ਵਿਕਾਰਾਂ ਦੀਆਂ ਪੰਡਾਂ ਹੀ ਇਕੱਠੀਆਂ ਕਰਦਾ ਰਿਹਾ। ਮਾਲਕ ਦੀ ਹਜ਼ੂਰੀ ਵਿੱਚ, ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਨਹੀਂ ਹੋ ਸਕਿਆ, ਕਬੂਲ ਨਹੀਂ ਹੋ ਸਕਿਆ। ਵਾਰ ਚੌਥਵੀਂ ਪੌੜੀ ਦਸਵੀਂ ਵਿੱਚ ਬੇਮੁੱਖ ਬੰਦੇ ਦਾ ਹੋਰ ਜ਼ਿਕਰ ਕਰਦਿਆਂ ਹੋਇਆਂ ਇਸ ਪੌੜੀ ਵਿੱਚ ਫਰਮਾਨ ਕਰਦੇ ਨੇ, ਰਤਨ ਉਪੰਨੇ ਸਾਇਰੂੰ ਧੀ ਪਾਣੀ ਖਾਰਾ, ਸੁੱਜੋ ਸੁੱਜਣ ਤਿੰਨ ਲੋ ਆਓ ਲੰਘ ਵਿੱਚ ਘਾਰਾ, ਧਰਤੀ ਉਪਜੈ ਅੰਨ ਧਨ ਵਿੱਚ ਕੱਲਰ ਭਾਰਾ, ਈਸ਼ਰ ਤੁਸੈ ਹੋਰਨ ਖਰ ਖੱਪਰ ਸ਼ਾਰਾ, ਜਿਉ ਹਣਵੰਤ ਕਛੋਟੜਾ ਕਿਆ ਕਰੈ ਵਿਚਾਰਾ, ਬੇਮੁੱਖ ਮਸਤਕ ਲਿਖਿਆ ਕੌਣ ਮੇਟਣ ਹਾਰਾ, ਬੇਮੁੱਖ ਮਸਤਕ ਲਿਖਿਆ ਕੌਣ ਮੇਟਣ ਹਾਰਾ। ਪੰਜ ਦਲੀਲਾਂ ਦਿੱਤੀਆਂ ਭਾਈ ਗੁਰਦਾਸ ਜੀ ਨੇ, ਕਹਿੰਦੇ ਜਿਹੜਾ ਬੇਮੁੱਖ ਬੰਦਾ ਨਾ, ਕਰੀਏ ਕੀ, ਚਾਹੁੰਦੇ ਤਾਂ ਹਾਂ ਵੀ ਉਹਦੇ 'ਚ ਸੁਧਾਰ ਹੋਵੇ, ਪਰ ਉਹਦੇ ਮੱਥੇ ਦਾ ਲੇਖ ਹੀ ਮਾੜਾ, ਮੱਥੇ ਦਾ ਲੇਖ ਹੀ ਭੈੜਾ ਉਹਦਾ, ਬੇਮੁੱਖ ਬੰਦੇ ਦਾ। ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜੀਅੜੇ ਪਾਸ। ਜਿਹੋ ਜੀ ਰੱਬ ਦੇ ਦਰੋਂ ਕਲਮ ਚੱਲੀ ਹੈ, ਉਹੋ ਜੀ ਕਿਸਮਤ ਅਤੇ ਉਹੋ ਜਿਹੇ ਲੇਖ ਉਹਦੇ ਕੋਲ ਨੇ। ਕਿਤੇ ਗੁਰੂ ਬਖਸ਼ਿਸ਼ ਦੇ ਘਰ 'ਚ ਆ ਜਾਵੇ, ਰਹਿਮਤ ਦੇ ਘਰ 'ਚ ਮੇਰਾ ਸਤਿਗੁਰ ਆ ਜਾਵੇ, ਅਤੇ ਕਿਤੇ ਬੇਮੁੱਖ ਦੇ ਮੱਥੇ ਦੀਆਂ ਲਕੀਰਾਂ ਮੇਟ ਦੇਵੇ। ਤੋ ਭਾਈ ਗੁਰਦਾਸ ਜੀ ਨੇ ਉਹਦੇ ਮਸਤਕ ਦੇ ਲੇਖਾਂ ਦੀ ਗੱਲ ਕੀਤੀ ਵੀ ਕਿਸਮਤ ਹੀ ਐਸੀ ਹੈ ਉਹਦੀ। ਪੰਜ ਦਲੀਲਾਂ ਦਿੱਤੀਆਂ ਛੇਵੀਂ ਪੰਕਤੀ 'ਚ, ਤੱਤ ਦੀ ਗੱਲ ਫਿਰ ਦੱਸੀ ਜਾ ਕੇ। ਕਹਿੰਦੇ ਰਤਨ ਉਪੰਨੇ ਸਾਇਰੋਂ, ਸਾਇਰ ਸਮੁੰਦਰ ਨੂੰ ਕਹਿੰਦੇ ਨੇ, ਭੀ ਪਾਣੀ ਖਾਰਾ। ਬੜੇ ਬੜੇ ਕੀਮਤੀ ਰਤਨ ਗੁਰੂ ਪਿਆਰੇ ਉਹ ਸਮੁੰਦਰ ਦੇ ਵਿੱਚੋਂ ਨਿਕਲੇ ਆ, ਪਰੰਤੂ ਜਿਹੜੇ ਸਮੁੰਦਰ ਦੇ ਵਿੱਚ ਬੜੇ ਬੜੇ ਕੀਮਤੀ ਰਤਨ ਸੀਗੇ ਨਿਕਲੇ ਆ, ਕਹਿੰਦੇ ਉਸ ਦਾ ਪਾਣੀ ਅੱਜ ਵੀ ਖਾਰਾ ਹੀ ਹੈ। ਉਹਦਾ ਪਾਣੀ ਕੋਈ ਪੀਂਦਾ ਨਹੀਂ ਗਾ, ਸਵਾਦਲਾ ਨਹੀਂ ਗਾ। ਕਹਿੰਦੇ ਪਾਣੀ ਅੱਜ ਵੀ ਉਸਦਾ ਖਾਰਾ ਹੀ ਆ, ਪਰ ਹੈਣ ਬੜਿਆ ਕੀਮਤੀ ਰਤਨਾਂ ਦਾ ਮਾਲਕ ਸੀ ਉਹ ਸਮੁੰਦਰ ਜਿਹੜਾ ਸੀ। ਸੁੱਜੋ ਸੁੱਜਣ ਤਿੰਨ ਲੋ ਔਲੰਘ ਵਿਚਕਾਰਾ। ਕਹਿੰਦੇ ਚੰਦਰਮਾ ਤੋਂ ਤਿੰਨੇ ਲੋਕ ਪ੍ਰਕਾਸ਼ਿਤ ਹੁੰਦੇ ਆ, ਭਾਵ ਚੰਦਰਮਾ ਸਾਰਿਆਂ ਨੂੰ ਚਾਨਣੀ ਦਿੰਦਾ ਤਿੰਨਾਂ ਲੋਕਾਂ ਨੂੰ, ਪਰੰਤੂ ਉਸ ਦੇ ਵਿੱਚ, ਚੰਦਰਮਾ ਨੂੰ ਧਿਆਨ ਨਾਲ ਵੇਖੋ, ਉਸ ਦੇ ਵਿਚਕਾਰ ਕਾਲਖ ਦਾ ਕਲੰਕ ਲੱਗਾ ਹੋਇਆ। ਚੰਦਰਮਾ ਦੇ ਵਿਚਕਾਰ ਭਾਵੇਂ ਤਿੰਨਾਂ ਲੋਕਾਂ ਨੂੰ ਚਾਨਣ ਦਿੰਦਾ, ਪਰ ਹੈ ਕਲੰਕਤ। ਧਰਤੀ ਉਪਜੈ ਅੰਨ ਧਨ ਵਿੱਚ ਕਲਰ ਭਾਰਾ। ਕਹਿੰਦੇ ਧਰਤੀ ਦੇ ਵਿੱਚੋਂ ਬੜਾ ਅੰਨ ਧਨ ਉਪਜਦਾ, ਸਾਰੀਆਂ ਫਸਲਾਂ, ਖਾਣਾ ਪੀਣਾ, ਸਾਡਾ ਪਹਿਨਣਾ, ਸਾਰਾ ਕੁਝ ਧਰਤੀ ਵਿੱਚੋਂ ਹੀ ਪੈਦਾ ਹੁੰਦਾ। ਤੇ ਧਰਤੀ ਦੇ ਥੱਲੇ ਸਾਧ ਸੰਗਤ ਬੜੇ ਬੜੇ ਕੀਮਤੀ ਹੀਰੇ ਜਵਾਹਰਾਤ, ਆ ਪਰਬਤਾਂ ਦੇ ਉੱਤੇ ਬੜੇ ਬੜੇ ਪਾਰਸ ਵਰਗੇ ਪੱਥਰ, ਧਰਤੀ ਦੇ ਥੱਲੇ ਸੋਨਾ ਆਦਿਕ ਜਿਹੜਾ ਉਹ ਨਿਕਲਦਾ, ਬੜੇ ਬੜੇ ਕੀਮਤੀ ਪੱਥਰ ਨਿਕਲਦੇ ਧਰਤੀ ਦੇ ਥੱਲਿਓਂ, ਮਾਰਬਲ ਆਦਿਕ। ਕਹਿੰਦੇ ਧਰਤੀ ਉਪਜੈ ਅੰਨ ਧਨ, ਧਰਤੀ ਵਿੱਚੋਂ ਬਹੁਤ ਅੰਨ ਧਨ ਪੈਦਾ ਹੁੰਦਾ, ਤੇ ਨਾਲ ਕੀ ਆ, ਵਿੱਚ ਕਲਰ ਭਾਰਾ, ਪਰੰਤੂ ਕਲਰ ਵੀ ਧਰਤੀ ਦੇ ਵਿੱਚ ਬਹੁਤ ਜ਼ਿਆਦਾ ਹੈ। ਕਲਰ ਵੀ ਇਸੇ ਧਰਤੀ, ਜਿਵੇਂ ਚੰਦਰਮਾ ਕਹਿੰਦੇ ਤਿੰਨਾਂ ਲੋਕਾਂ ਨੂੰ ਚਾਨਣ ਦਿੰਦਾ ਵਿਚਕਾਰੋਂ ਕਾਲਾ, ਜਿਵੇਂ ਸਮੁੰਦਰ ਦੇ ਵਿੱਚੋਂ ਕੀਮਤੀ ਰਤਨ ਨਿਕਲੇ ਪਰ ਪਾਣੀ ਖਾਰਾ, ਇਸੇ ਤਰ੍ਹਾਂ ਕਹਿੰਦੇ ਧਰਤੀ ਵਿੱਚੋਂ ਬੜਾ ਅੰਨ ਧਨ ਉਪਜਿਆ ਪਰ ਵਿੱਚ ਕਲਰ ਭਾਰਾ, ਵਿੱਚ ਕਲਰ ਵੀ ਆ। ਈਸ਼ਰ ਤੁਸੈ ਹੋਰ ਨਾ ਘਰ ਖੱਪਰ ਸ਼ਾਰਾ। ਕਹਿੰਦੇ ਜਿਹੜਾ ਸ਼ਿਵਜੀ ਹੈ, ਈਸ਼ਰ ਦਾ ਅਰਥ ਸ਼ਿਵਜੀ, ਕਹਿੰਦੇ ਸ਼ਿਵਜੀ ਹੋਰਨਾਂ ਨੂੰ ਤੇ ਬੜਾ ਕਿਰਪਾਲੂ ਤੇ ਮਿਹਰ ਦੇ ਘਰ ਵਿੱਚ ਆਣ ਕੇ ਵਰ ਦਿੰਦਾ ਹੈ, ਪਰੰਤੂ ਉਸ ਦੇ ਘਰ ਜਿਹੜਾ ਖੱਪਰ ਆ ਨਾ, ਉਹਦੇ ਕੋਲ ਹੈ ਜਿਹੜਾ ਖੱਪਰ, ਉਹਦੇ ਵਿੱਚ ਸਵਾਹ ਹੀ ਭਰੀ ਹੈ। ਘਰ ਖੱਪਰ ਸ਼ਾਰਾ, ਉਹਦੇ ਖੱਪਰ ਦੇ ਵਿੱਚ ਸਵਾਹ ਹੀ ਹੈ, ਜਿਹੜੀ ਉਹ ਆਪਣੇ ਤਨ ਦੇ ਉੱਤੇ ਵੀ ਮਲ ਲੈਂਦਾ, ਪਰ ਕਿਰਪਾਲੂ ਹੋ ਕੇ ਦਇਆ ਦੇ ਘਰ 'ਚ ਆ ਕੇ ਆਪਣੇ ਪਿਆਰਿਆਂ ਸੇਵਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਵਰ ਵੀ ਦਿੰਦਾ, ਪਰ ਆਪਣੇ ਘਰ 'ਚ ਉਹਦੇ ਸ਼ਾਰ ਹੀ ਹੈ, ਭਾਵ ਸਵਾਹ ਹੀ ਹੈ ਉਹਦੇ ਖੱਪਰ ਦੇ ਵਿੱਚ। ਜਿਉਂ ਹਣਵੰਤ ਕਛੋਟੜਾ, ਕਿਆ ਕਰੇ ਵਿਚਾਰਾ। ਜੇਕੂ ਹਨੂੰਮਾਨ ਹੈ ਜਿਹੜਾ ਸਾਧ ਸੰਗਤ, ਹਨੂੰਮਾਨ ਦੇ ਪਾਸ ਕੀ ਆ, ਸ਼੍ਰੀ ਰਾਮ ਚੰਦਰ ਜੀ ਦਾ ਦਿੱਤਾ ਹੋਇਆ ਇੱਕ ਨਿਗਾ ਜਿਹਾ ਕੱਛਾ ਹੀ ਆ ਉਹਦੇ ਕੋਲ, ਹਨੂੰਮਾਨ ਦੇ ਕੋਲ। ਸੇਵਾ ਉਹਨੇ ਬਹੁਤ ਵੱਡੀ ਕੀਤੀ ਹੈ ਹਨੂੰਮਾਨ ਨੇ, ਪਰ ਕਹਿਣ ਲੱਗੇ ਉਹਨੂੰ ਜਿਹੜਾ ਫਲ ਮਿਲਿਆ ਨਾ ਹਨੂੰਮਾਨ ਨੂੰ, ਉਹ ਇੱਕ ਲੰਗੋਟੀ ਮਿਲੀ ਛੋਟੀ ਜੀ, ਉਹਨੂੰ ਕਛੋਟੀ ਆਖਿਆ। ਭਾਈ ਗੁਰਦਾਸ ਜੀ ਨੇ ਉਹਨੂੰ ਕਛੋਟੜਾ ਆਖਿਆ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਇਹ ਬਚਨ ਭਗਤ ਤਰਲੋਚਨ ਜੀ ਨੇ ਉਚਾਰਨ ਕੀਤੇ ਨੇ। ਉਹ ਵੀ ਕਹਿੰਦੇ ਨੇ ਕਿ ਜਿਹੜਾ ਹਨੂੰਮਾਨ ਹੈ, ਉਹਨੇ ਜਿਹੜੀ ਸੀਤਾ ਹੈ ਉਹਨੂੰ ਵੀ ਉਠਾ ਕੇ ਲਿਆਇਆ। ਜਿਹੜਾ ਹਨੂੰਮਾਨ ਹੈ, ਉਹਨੇ ਰਾਵਣ ਦੇ ਅਸ਼ੋਕ ਬਨ ਨੂੰ ਅੱਗ ਵੀ ਲਾਈ ਹੈ। ਜਿਹੜਾ ਰਾਵਣ ਆ, ਉਹ ਸੰਜੀਵਨੀ ਬੂਟੀ ਵੀ ਲੈ ਕੇ ਆਇਆ, ਪਹਾੜ ਦਾ ਪਹਾੜ ਹੀ ਚੁੱਕ ਲਿਆਇਆ ਸੀ ਲਛਮਣ ਨੂੰ, ਮੂਰਛਿਤ ਹੋਏ ਨੂੰ ਜਿਉਂਦਾ ਕਰਨ ਵਾਸਤੇ। ਪਰੰਤੂ ਜਿਹੜਾ ਉਹਨੂੰ ਫਲ ਮਿਲਿਆ, ਜਦੋਂ ਉਹਨੇ ਰਾਮ ਚੰਦਰ ਦੇ ਕਹੇ ਦੇ ਉੱਤੇ ਸੰਜੀਵਨੀ ਬੂਟੀ ਵੀ ਲੈ ਆਂਦੀ, ਸੀਤਾ ਦੀ ਖਬਰ ਵੀ ਲੈ ਆਂਦੀ, ਬੜੇ ਧਰਮ ਦੇ ਕੰਮ ਕੀਤੇ ਉਹਨੇ ਹਨੂੰਮਾਨ ਨੇ, ਪਰ ਜਦੋਂ ਇਹ ਸਾਰੇ ਦਾ ਸਾਰਾ ਕੁਝ ਕਰਕੇ ਰਾਮ ਚੰਦਰ ਜੀ ਦੇ ਕੋਲ ਆਇਆ ਕਿ ਭਗਵਾਨ ਮੈਂ ਆਇਆ, ਸਾਰੇ ਕੰਮ ਕਰ ਦਿੱਤੇ, ਰਾਮ ਚੰਦਰ ਉਦੋਂ ਨਹਾ ਕੇ ਹਟਿਆ ਸੀ, ਉਹਨਾਂ ਨੇ ਆਪਣਾ ਜਿਹੜਾ ਉਹਦੀ ਕਸ਼ੌਟੀ ਸੀ ਉਹ ਨਿਚੋੜ ਰਿਹਾ ਸੀ ਰਾਮ ਚੰਦਰ। ਉਹ ਕਹਿੰਦੇ ਲੈ ਪਈ ਹਨੂੰਮਾਨ ਆ ਤੂੰ ਲੱਲਾ। ਭਗਤ ਤਰਲੋਚਨ ਦੀ ਰਾਗ ਧਨਾਸਰੀ ਚ ਕਹਿੰਦੇ ਨੇ ਕਿ ਕਰਮ ਕਰ ਕਸ਼ੌਟੀ ਮਫੀਟ ਸਰੀ, ਭਾਵ ਉਹਦੇ ਜਿਹੜੇ ਕਰਮ ਆ ਹਨੂੰਮਾਨ ਦੇ, ਉਹਦੇ ਕਰਮਾਂ ਦੇ ਵਿੱਚ ਸਿਰਫ ਇੰਨੀ ਕੀ ਚੀਜ਼ ਹੈ ਜਿਹੜੀ ਉਹ ਲਿਖੀ ਹੋਈ ਹੈ, ਉਸਨੂੰ ਇਹਦੇ ਨਾਲੋਂ ਵੱਧ ਫਲ ਆ ਜਿਹੜਾ ਉਹ ਕੋਈ ਨਹੀਂ ਗਾ ਮਿਲਣਾ ਸੰਸਾਰ ਜਗਤ ਦੇ ਵਿੱਚ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਹੜੇ ਮੱਥੇ ਦੇ ਲੇਖ ਆ ਇਹ ਤੇ ਕਿਤੇ ਨਿਰੰਕਾਰ ਪਰਮਾਤਮਾ ਬਖਸ਼ਿਸ਼ ਕਰੇ, ਗੁਰੂ ਕਿਰਪਾ ਦੇ ਘਰ ਵਿੱਚ, ਸਤਿਗੁਰੂ ਕਿਤੇ ਰਹਿਮਤ ਦੇ ਘਰ ਵਿੱਚ ਆ ਜਾਵੇ ਤੇ ਸਾਧ ਸੰਗਤ ਸਾਡੇ ਮੱਥੇ ਦੇ ਲੇਖ ਜਿਹੜੇ ਆ ਉਹ ਮੇਟ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਹੀ ਦਲੀਲਾਂ ਦੇ ਰਹੇ ਨੇ ਜਿਹੜਾ ਬਚਨ ਭਗਤ ਤਰਲੋਚਨ ਜੀ ਨੇ ਆਖਿਆ। ਭਗਤ ਤਰਲੋਚਨ ਜੀ ਦੇ ਬਚਨ ਵੀ ਸਾਧ ਸੰਗਤ ਆਪ ਨਾਲ ਹੋਰ ਵਿਸਥਾਰ ਦੇ ਵਿੱਚ ਥੋੜੇ ਜਿਹੇ ਸਾਂਝੇ ਕਰਦੇ ਨੇ। ਉਹ ਬਚਨ ਵਰਤਦੇ ਨੇ, ਦਾਦੀ ਲੈ ਲੰਕਾ ਗੜ, ਉਹ ਪਾੜੀ ਲੈ ਰਾਵਣ ਬਣ, ਸਲ ਬਿਸਲ ਆਣ ਤੋਖੀ ਲੈ ਹਰੀ, ਕਰਮ ਕਰ ਕਸ਼ੌਟੀ ਮਫੀਟ ਸਰੀ। ਦਾਦੀ ਲੈ ਲੰਕਾ ਗੜ, ਲੰਕਾ ਦੇ ਕਿਲੇ ਨੂੰ ਉਹਨੇ ਸਾੜਿਆ, ਦਾਦੀ ਦਾ ਅਰਥ ਹੁੰਦਾ ਸਾੜਨਾ, ਲੰਕਾ ਦੇ ਕਿਲੇ ਨੂੰ ਉਹਨੇ ਸਾੜਿਆ ਰਾਵਣ ਨੇ, ਹਨੂੰਮਾਨ ਨੇ, ਰਾਵਣ ਦਾ ਕਿਲਾ ਸੀ ਜਿਹੜਾ। ਦਾਦੀ ਲੈ ਲੰਕਾ ਗੜ, ਉਪਾੜੀ ਲੈ ਰਾਵਣ ਬਣ, ਰਾਵਣ ਦਾ ਜਿਹੜਾ ਬੜਾ ਕੀਮਤੀ ਬਣ ਸੀਗਾ, ਬਾਗ ਸੀਗਾ ਉਹਦਾ, ਅਸ਼ੋਕ ਬਾਗ ਉਹਨੂੰ ਕਹਿੰਦਾ ਸੀ, ਉਹ ਪੁੱਟਿਆ ਉਹਨੇ ਹਨੂੰਮਾਨ ਨੇ। ਸਲ ਬਿਸਲ ਆਣ ਤੋਖੀ ਲੈ ਹਰੀ, ਲਛਮਣ ਦੇ ਜ਼ਖਮ ਠੀਕ ਕਰਨ ਵਾਸਤੇ ਤੇ ਉਹਨੂੰ ਮੂਰਛਤ ਦੇ ਵਿੱਚੋਂ ਹੋਸ਼ ਚ ਲਿਆਉਣ ਵਾਸਤੇ ਉਹ ਸੰਜੀਵਨੀ ਬੂਟੀ ਲੈ ਕੇ ਆਇਆ। ਏਡੇ ਏਡੇ ਵੱਡੇ ਕੰਮ ਜਿਹੜੇ ਹੋਰ ਕੋਈ ਨਹੀਂ ਸੀ ਕਰ ਸਕਦਾ, ਨਾ ਤੇ ਕੋਈ ਲੰਕਾ ਨੂੰ ਸਾੜ ਸਕਦਾ ਸੀ, ਨਾ ਕੋਈ ਉਹਦਾ ਰਾਵਣ ਦਾ ਬਾਗ ਪੁੱਟ ਸਕਦਾ ਸੀ ਜੜ੍ਹਾਂ ਤੋਂ, ਤੇ ਨਾ ਕੋਈ ਸੰਜੀਵਨੀ ਬੂਟੀ ਹੋਰ ਲਿਆ ਸਕਦਾ ਸੀ। ਇਹ ਸਾਰੇ ਕੰਮ ਕੇਵਲ ਹਨੂੰਮਾਨ ਹੀ ਕਰ ਸਕਦਾ ਸੀ। ਪਰ ਭਗਤ ਤਰਲੋਚਨ ਜੀ ਰਾਗ ਧਨਾਸਰੀ ਚ ਕਹਿੰਦੇ ਨੇ ਪ੍ਰਾਪਤੀ ਕੀ ਹੋਈ ਉਹਨੂੰ ਇਹਦੀ, ਕਰਮ ਕਰ ਕਸ਼ੌਟੀ ਮਫੀਟ ਸਰੀ, ਕਹਿੰਦੇ ਉਹਦੇ ਕਰਮਾਂ ਕਰਕੇ ਮੱਥੇ ਦੇ ਲੇਖਾਂ ਕਰਕੇ ਜਿਹੜਾ ਉਹਨੂੰ ਇਨਾਮ ਤੇ ਫਲ ਮਿਲਿਆ ਉਹ ਸਿਰਫ ਕੇਵਲ ਤੇ ਕੇਵਲ ਇੱਕ ਛੋਟਾ ਜਿਹਾ ਕੱਪੜਾ, ਕਸ਼ੌਟੀ ਤੇੜ ਪਾਉਣ ਵਾਲਾ ਕੱਪੜਾ ਉਹਨੂੰ ਮਿਲਿਆ ਹਨੂੰਮਾਨ। ਭਾਈ ਗੁਰਦਾਸ ਜੀ ਹੁਣ ਉਹ ਦਲੀਲ ਦਿੰਦੇ ਜਿਵੇਂ ਬਾਕੀ ਸਾਰੀਆਂ ਦਲੀਲਾਂ ਦਿੱਤੀਆਂ, ਕਹਿੰਦੇ ਵੀ ਜਿਸ ਤਰ੍ਹਾਂ ਸਮੁੰਦਰ ਦੇ ਵਿੱਚੋਂ ਕੀਮਤੀ ਰਤਨ ਨਿਕਲੇ ਪਰ ਸਮੁੰਦਰ ਖਾਰਾ, ਤਿੰਨਾਂ ਲੋਕਾਂ ਨੂੰ ਚਾਨਣ ਦੇਣ ਵਾਲਾ ਚੰਦਰਮਾ ਵਿਚਕਾਰੋਂ ਕਾਲਾ, ਧਰਤੀ ਦੇ ਵਿੱਚੋਂ ਬਹੁਤ ਅੰਨ ਧਨ ਉਪਜਦਾ ਫਿਰ ਵਿੱਚ ਵੀ ਕਲਰ ਵੀ ਭਾਰਾ ਆ, ਵਿੱਚ ਬਹੁਤ ਭਾਰੀ ਕਲਰ ਵੀ ਹੈ ਜ਼ਮੀਨ 'ਚ। ਜਿਹੜਾ ਸ਼ਿਵਜੀ ਆ ਹੋਰਨਾਂ ਨੂੰ ਕਿਰਪਾਲੂ ਹੋ ਕੇ ਬਹੁਤ ਵਰ ਤੇ ਬਖਸ਼ਿਸ਼ਾਂ ਵੰਡਦਾ ਪਰੰਤੂ ਉਹਦੇ ਆਪਣੇ ਖੱਪਰ ਦੇ ਵਿੱਚ ਸੁਆਹ ਆ। ਇੱਦਾਂ ਕਹਿੰਦੇ ਜਿਉਂ ਹਣਵੰਤ ਕਸ਼ੋਟੜਾ, ਹਣਵੰਤ ਦਾ ਅਰਥ ਹਨੂੰਮਾਨ, ਜਿਵੇਂ ਹਣਵੰਤ ਨੂੰ ਭਾਵ ਹਨੂੰਮਾਨ ਨੂੰ ਇੱਕ ਕਸ਼ੋਟੜਾ ਹੀ ਮਿਲਿਆ ਪਹਿਨਣ ਵਾਸਤੇ ਛੋਟਾ ਜਿਹਾ ਕੱਪੜਾ, ਕਿਆ ਕਰੇ ਵਿਚਾਰਾ, ਭਾਵ ਹੁਣ ਉਹ ਵਿਚਾਰਾ ਕਰ ਕੀ ਸਕਦਾ ਆ, ਕਿਉਂਕਿ ਇਹ ਉਹਦੇ ਆਪਣੇ ਭਾਗ ਆ, ਉਹਦੀ ਆਪਣੀ ਕਿਸਮਤ ਆ। ਬੇਮੁਖ ਮਸਤਕ ਲਿਖਿਆ ਕੌਣ ਮੇਟਣ ਹਾਰਾ, ਇਸੇ ਤਰ੍ਹਾਂ ਬੇਮੁਖ ਦੇ ਮੱਥੇ ਦਾ ਲੇਖ ਕੌਣ ਮੇਟ ਸਕਦਾ ਆ, ਪਰਮਾਤਮਾ ਹੀ ਕਿਤੇ ਬਖਸ਼ਿਸ਼ ਕਰੇ, ਗੁਰੂ ਹੀ ਕਿਤੇ ਰਹਿਮਤ ਦੇ ਘਰ ਕਿਰਪਾ ਦੇ ਘਰ ਵਿੱਚ ਆਵੇ ਤੇ ਬੇਮੁਖ ਬੰਦੇ ਦੇ ਮੱਥੇ ਦੀਆਂ ਲਕੀਰਾਂ ਗੁਰੂ ਦੀ ਸ਼ਰਨ ਵਿੱਚ ਆਣ ਕੇ ਗੁਰੂ ਦੇ ਚਰਨਾਂ ਦੀ ਧੂੜੀ ਕਿਤੇ ਉਹਦੇ ਮੱਥੇ ਤੇ ਲੱਗ ਜਾਏ ਤੇ ਉਹਦੀਆਂ ਮੱਥੇ ਦੀਆਂ ਲਕੀਰਾਂ ਬਦਲ ਜਾਣ ਤੇ ਉਹਦਾ ਜੀਵਨ ਵੀ ਸੌਰ ਸਕਦਾ ਆ। ਭਾਵ ਮੱਥੇ ਦਾ ਐਸਾ ਲੇਖ ਹੀ ਬੇਮੁਖ ਮਨਮੁਖ ਲੋਕਾਂ ਦਾ ਮਾੜਾ ਕਿ ਉਹ ਸੰਸਾਰ ਜਗਤ ਵਿੱਚ ਠੋਕਰਾਂ ਹੀ ਖਾਂਦੇ ਰਹਿੰਦੇ ਤੇ ਭਟਕਦੇ ਰਹਿੰਦੇ ਨੇ, ਗੁਰੂ ਬਖਸ਼ਿਸ਼ ਦੇ ਘਰ ਵਿੱਚ ਕਿਤੇ ਆ ਜਾਏ, ਰਹਿਮਤ ਦੇ ਘਰ ਵਿੱਚ ਆ ਜਾਏ ਤੇ ਐਸੇ ਬੇਮੁਖ ਮਨਮੁਖ ਤੇ ਸਾਕਤ ਬੰਦਿਆਂ ਨੂੰ ਵੀ ਸ਼ਰਨ ਵਿੱਚ ਰੱਖ ਕੇ ਉਹਨਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ।